आसा महला पंजवा ते पदे दो। सो इस प्रकार ते पदियां दे दो शब्द आउणगे आसा राग च फरमाउंदे ने पंजवें पातशाह। हर रस पीवत सदहि ही राता आन रसा खिन मह लह जाता। जिहड़े जीव सदीव काल रच मिच के तदाकार हो के हरिदस नूं पींदे ही रहिंदे ने नाम रस नूं, उहदे हिरदे विचों आन हुंदा होर दुनियावी रसां दा सुआद एक छिन मात्र विच ही लह जांदा। हर रस के माते मन सदा आनंद आन रसा मह व्यापै चिंद। कहिंदे हरी रस विच मस्त रहण वालियां दे मन सदीव काल आनंद च रहिंदे ने, होर रसां विच लगण करके चिंद हुंदी चिंता ही व्यापदी है, क्योंकि होर रस तां फिर बीमारी भी पैदा करदे। जे बाला रस किसी चीज़ का पी लीए कहिंदे इहदे नाल कितें शूगर ही ना वध जावे, बहुता रस पी लीए पेट ही ना खराब हो जावे, किसी होर चीज़ का रस लिया महाराज कहिंदे सब बीमारियां का घर है। दुनियावी जिन्ने भी रस ने, चाहे अखां का रस है, कन्नां का रस है, निंदिया सुनन का भी रस है, अखां नूं देखण दा रस पिया होया, जबान नूं खाण पीण दे रस पए होए ने। हर रस पीवै अलमस्त मतवारा आन रसा सब होछे रे रहाओ। हुण जिहड़ा जीव हरी नाम रस नूं पींदा है उह कहिंदे अल हुंदा संपूर्ण मस्तियां करके मतवारा मस्त हुंदा है। जिवें कमल फुल्लां उत्ते अल मस्त हुंदा भंवरा मस्त हुंदा, इउं उह पुरख कहिंदे मस्त हुंदा होरनां मस्तियां वल्लों अल हुंदा तृप्त हो के मतवाला हुंदा। ਕਹਿੰਦੇ ਭਾਈ ਉਹਨੂੰ ਸਾਰੇ ਰਸ ਜਿਹੜੇ ਨੇ ਤੁੱਛ ਪ੍ਰਤੀਤ ਹੁੰਦੇ ਨੇ। ਜਦੋਂ ਨਾਮ ਦਾ ਰਸ ਆ ਗਿਆ ਬਾਕੀ ਦੇ ਰਸ ਖਤਮ ਹੋ ਜਾਂਦੇ ਨੇ, ਸਾਰੇ ਥੱਲੇ ਰਹਿ ਜਾਂਦੇ ਨੇ। ਨਾਮ ਦਾ ਰਸ ਹੁਣ ਤਾਂ ਆਵੇਗਾ ਜੇ ਘੰਟਿਆਂ ਬੱਧੀ ਬਹਿ ਕੇ ਨਾਮ ਜਪੇ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਟ ਸਮਾਏ। ਹਰੀ ਨਾਮ ਰਸ ਦੀ ਕੀਮਤ ਕਥਨ ਨਹੀਂ ਕੀਤੀ ਜਾਂਦੀ। ਹਰੀ ਰਸ ਰਹਿੰਦਾ ਕਿੱਥੇ ਆ ਇਹ ਵੀ ਦੱਸੋ ਅਸੀਂ ਫਿਰ ਹਰੀ ਰਸ ਲਈਏ ਜਾ ਕੇ। ਕਹਿੰਦੇ ਹਰੀ ਨਾਮ ਰਸ ਸਾਧੂਆਂ ਦੀ ਹੱਟੀ ਸਤਸੰਗਤ ਵਿੱਚ ਸਮਾ ਰਿਹਾ। ਜੇ ਕੋਈ ਉਸ ਰਸ ਨੂੰ ਲੈਣਾ ਚਾਹੇ ਤਾਂ ਰੁਪਈਆ ਕਰਕੇ ਮਿਲ ਜਾਂਦਾ ਹੋਵੇਗਾ ਮਹਾਰਾਜ। ਕਹਿੰਦੇ ਪੈਸਿਆਂ ਨਾਲ ਭਗਤ ਕਬੀਰ ਜੀ ਕੋਲ ਵੀ ਇੱਕ ਰਾਜਾ ਆਇਆ ਸੀਗਾ ਹੀਰੇ ਮੋਤੀਆਂ ਦੇ ਥਾਲ ਭਰ ਕੇ, ਕਹਿੰਦਾ ਮੈਨੂੰ ਰੱਬ ਨਾਲ ਮਿਲਾ ਦਿਓ। ਭਗਤ ਜੀ ਕਹਿਣ ਲੱਗੇ ਕੰਚਨ ਸਿਉਂ ਪਾਈ ਆ ਨਹੀਂ ਤੋਲ, ਮਨ ਦੇ ਰਾਮ ਲਈਆ ਹੈ ਮੋਲ। ਪੰਜਵੇਂ ਪਾਤਸ਼ਾਹ ਵੀ ਕਹਿੰਦੇ ਨੇ ਲੱਖ ਕਰੋੜੀ ਮਿਲੈ ਨਾ ਕਿਹੇ ਜਿਸ ਹੈ ਪ੍ਰਾਪਤ ਤਿਸ ਹੀ ਦੇਹ। ਕਹਿੰਦੇ ਐਂ ਕਿਤੇ ਪੈਸਿਆਂ ਨਾਲ ਨਹੀਂ ਰਸ ਮਿਲਦਾ, ਲੱਖਾਂ ਰੁਪਈਏ ਲਿਆਓ ਕਰੋੜਾਂ ਲਿਆਓ ਬਈ ਲਿਆਓ ਜੀ ਮੈਨੂੰ ਨਾਮ ਰਸ ਦੇ ਦਿਓ, ਲੱਖਾਂ ਕਰੋੜਾਂ ਰੁਪਏ ਖਰਚਣ ਕਰਕੇ ਕਿਸੇ ਪ੍ਰਕਾਰ ਨਹੀਂ ਮਿਲਦਾ ਹੈ। ਇਹ ਤਾਂ ਜਿਹਨੂੰ ਪੂਰਬਲੇ ਸ੍ਰੇਸ਼ਟ ਕਰਮਾਂ ਦਾ ਫਲ ਹੀ ਪ੍ਰਾਪਤ ਹੁੰਦਾ ਆ ਕਿ ਬਸ ਪਰਮੇਸ਼ੁਰ ਦੀ ਵਿਸ਼ੇਸ਼ ਕਿਰਪਾ ਹੁੰਦੀ ਜਿਹਦੇ ਤੇ, ਉਹਨੂੰ ਗੁਰੂ ਸਾਹਿਬ ਜੀ ਨਾਮ ਰਸ ਬਖਸ਼ਿਸ਼ ਕਰਦੇ ਨੇ। ਮਨ ਦੇ ਰਾਮ ਲਈਆ ਹੈ ਮੋਲ, ਇਹ ਤਾਂ ਮਨ ਦੇਣਾ ਪੈਂਦਾ। ਮਨ ਅਰਪੀ ਤਨ ਅਰਪੀ ਅਰਪੀ ਸਭ ਦੇਸਾ, ਨਾਨਕ ਚਾਖ ਪਏ ਬਿਸਮਾਦ ਨਾਨਕ ਗੁਰ ਤੇ ਆਇਆ ਸਾਧ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਉਪਦੇਸ਼ ਦੁਆਰਾ ਸਵਾਦ ਆਇਆ ਤਾਂ ਨਾਨਕ ਭਾਵ ਪਰਮਾਤਮਾ ਦੇ ਨਾਮ ਰਸ ਨੂੰ ਚੱਕ ਕੇ ਬਿਸਮਾਦ ਤੋਂ ਭਾਵ ਅਸਚਰਜ ਰੂਪ ਹੋਏ ਹੈ। ਸੋ ਇੱਥੇ ਨਾਨਕ ਅੱਖਰ ਦੋ ਵਾਰੀ ਆਇਆ ਪੰਕਤੀ ਚ। ਨਾਨਕ ਪਦ ਦਾ ਅਰਥ ਪਰਮਾਤਮਾ ਇਸ ਲਈ ਹੈ ਕਿ ਪਹਿਲਾ ਨਕਾਰ ਪੁਰਖ ਦਾ ਵਾਚਕ ਹੈ, ਕੰਨੇ ਵਿੱਚੋਂ ਐੜਾ ਨਿਕਲ ਕੇ ਅਣਕ ਬਣੇਗਾ, ਦੂਜੇ ਨੰਨੇ ਚੋਂ ਐੜਾ ਨਿਕਲ ਕੇ ਅਨ ਅੱਕ ਬਣੇਗਾ। ਇਸ ਕਰਕੇ ਹੁੰਦਾ ਕਿ ਅੱਕ ਦੁੱਖਾਂ ਤੋਂ ਅਨ ਰਹਿਤ ਜੋ ਪੁਰਖ ਹੈ ਉਹੀ ਪਰਮਾਤਮਾ ਹੈ। ਇਹ ਅਰਥ ਆਪਾਂ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਵਿੱਚ ਕਰ ਚੁੱਕੇ ਹਾਂ। ਨਾ ਅਨ ਅੱਕ, ਇਹਦਾ ਮਤਲਬ ਨਾ ਨਹੀਂ ਹੈ ਅਨ ਜਿਹਦੇ ਵਿੱਚ ਅੱਕ ਕੁੜੱਤਣ, ਜਿਹਦੇ ਨਹੀਂ ਹੈ ਕੋਈ ਦੁੱਖ, ਤੋ ਉਹਨੂੰ ਕਹੀਏ ਨਾਨਕ। ਈਤ ਊਤ ਕਤ ਛੋੜ ਨਾ ਜਾਏ ਨਾਨਕ ਗੀਧਾ ਹਰ ਰਸ ਮਾਹੇ। ਜੋ ਹਰੀ ਵਾਹਿਗੁਰੂ ਹੈ ਈਤ ਊਤ ਹੁੰਦਾ ਪ੍ਰਲੋਕ, ਲੋਕ ਪ੍ਰਲੋਕ ਵਿੱਚ ਕਿਧਰੇ ਛੱਡ ਕੇ ਨਹੀਂ ਜਾਂਦਾ ਉਹ, ਕਿਉਂਕਿ ਵਿਆਪਕ ਹੈ। ਸੋ ਇਹ ਨਾਨਕ ਪਦ ਗੱਦੀ ਦਾ ਵਾਚਕ ਹੈ। ਗੁਰੂ ਅਰਜਨ ਦੇਵ ਜੀ ਕਥਨ ਕਰਦੇ ਨੇ ਉਸ ਹਰੀ ਰਸ ਵਿੱਚ ਗੁਰਮੁਖਾਂ ਦਾ ਮਨ ਗੀਧਾ, ਗੀਧਾ ਹੁੰਦਾ ਗਿੱਜ ਗਿਆ, ਤਦਾਕਾਰ ਹੋ, ਗੀਧਾ ਹੁੰਦਾ ਇੱਕ ਮਿੱਕ ਹੋ ਜਾਣਾ। ਧੰਨ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਜਿਨ੍ਹਾਂ ਗੁਰਮੁਖਾਂ ਦਾ ਮਨ ਹਰੀ ਰਸ ਵਿੱਚ ਗਿੱਜ ਗਿਆ ਉਹ ਫਿਰ ਉਸ ਰਸ ਨੂੰ ਛੱਡ ਕੇ ਈਤ ਊਤ ਇੱਧਰ ਉੱਧਰ ਕਿਸੇ ਪਾਸੇ ਨਹੀਂ ਜਾਂਦੇ, ਕਿਉਂਕਿ ਉਹਨਾਂ ਨੂੰ ਨਾਮ ਰਸ ਹੀ ਵੱਡਾ ਲੱਗਦਾ। ਦੁਨਿਆਵੀ ਰਸ ਸਿਰਫ ਜ਼ਬਾਨ 'ਤੇ ਹੀ ਸਵਾਦ ਦਿੰਦੇ ਨੇ, ਫਿਰ ਤਾਂ ਬਿਮਾਰੀ ਵੀ ਪੈਦਾ ਕਰਦੇ ਨੇ। ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਮੋਹ ਮਿਟਾਵੈ ਛੁਟਕੈ ਦੁਰਮਤ ਆਪਣੀ ਧਾਰੀ। ਹੋਏ ਨਿਮਾਣੀ ਸੇਵ ਕਮਾਵਹਿ ਤਾਂ ਪ੍ਰੀਤਮ ਹੋਵਹਿ ਮਨ ਪਿਆਰੀ। ਕਹਿੰਦੇ ਜਿਗਿਆਸੂ ਰੂਪੀ ਇਸਤਰੀ, ਜੇ ਤੂੰ ਨਿਮਾਣੀ ਹੋ ਕੇ ਸੇਵਾ ਨੂੰ ਕਮਾਵੇ ਨਾ ਨਿਮਰਤਾ ਨਾਲ, ਤਾਂ ਹੀ ਤੂੰ ਪ੍ਰੀਤਮ ਪਰਮਾਤਮਾ ਦੇ ਮਨ ਵਿੱਚ ਪਿਆਰੀ ਲੱਗੇਗੀ। ਅਤੇ ਕਾਮ ਕ੍ਰੋਧ ਲੋਭ ਮੋਹ ਆਦਿਕਾਂ ਨੂੰ ਜੇ ਤੂੰ ਮਿਟਾ ਲਵੇਂਗੀ ਤਾਂ ਆਪਣੀ ਧਾਰੀ ਹੋਈ ਖੋਟੀ ਬੁੱਧੀ ਛੁੱਟ ਜਾਵੇਗੀ। ਛੁੱਟ ਕੇ ਦੁਰਮਤ ਆਪਣੀ ਧਾਰੀ। ਸੁਣ ਸੁੰਦਰ ਸਾਧੂ ਬਚਨ ਉਧਾਰੀ। ਇਹ ਸੁੰਦਰੀ ਸੁਣਨਾ ਕਰ, ਸੰਤਾਂ ਦੇ ਜਿਹੜੇ ਬਚਨ ਹੈ ਨਾ, ਇਹੀ ਬੰਦੇ ਨੂੰ ਸੰਸਾਰ ਸਾਗਰ ਤੋਂ ਉਤਾਰਦੇ ਆ। ਕੋਲ ਬੈਠੀ ਦਾ ਹੁੰਦਾ, ਸੁਣੀ ਦਾ ਹੁੰਦਾ, ਉਹਨਾਂ ਦੇ ਪ੍ਰੈਕਟੀਕਲ ਲੈ ਲਈਦੇ, ਉਹ ਕੀ ਕਰਦੇ ਸੀ, ਕਿਵੇਂ ਪਾਠ ਕਰਦੇ ਸੀ, ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਅੰਦਾਜ਼ਾ ਲਾ ਕੇ ਆਪ ਵੀ ਉਵੇਂ ਚੱਲਣ ਦਾ ਯਤਨ ਕਰੀਏ। ਉਹ 100 ਪਾਠ ਕਰਦੇ, ਤੂੰ 10 ਕਰ ਲਾ। ਮਹਾਰਾਜ ਕਹਿੰਦੇ ਤੂੰ ਘੱਟ ਕਰ ਲੈ, ਪਰ ਕਰ ਜ਼ਰੂਰ ਹੌਲੀ ਹੌਲੀ, ਵਾਧਾ ਵਾਧਾ ਵੱਧ ਜਾ। ਜਿਵੇਂ ਉਹਨਾਂ ਨੇ ਕਮਾਈਆਂ ਕੀਤੀਆਂ ਤੂੰ ਵੀ ਕਰ ਲੈ। ਦੁੱਖ ਭੁੱਖ ਮਿਟੈ ਤੇਰੋ ਸਹਸਾ, ਸੁਖ ਪਾਵ ਹੈ ਤੂੰ ਸੁਖ ਮਨ ਨਾਰੀ ਰਹਾਓ। ਜੇ ਤੂੰ ਸੰਤਾਂ ਦੇ ਬਚਨ ਸੁਣੇ ਤਾਂ ਤੇਰਾ ਦੁੱਖ ਭੁੱਖ ਅਤੇ ਸੰਸਾ ਮਿਟ ਜਾਏਗਾ। ਤੂੰ ਗੁਰੂ ਦੀ ਬਾਣੀ ਦੇ ਬਚਨ ਹੀ ਸੁਣ, ਕਥਾ ਸੁਣ ਲੈ, ਅਤੇ ਹੇ ਨਾਰੀ ਤੂੰ ਮਨ ਵਿੱਚ ਸੁੱਖ ਹੀ ਸੁੱਖ ਪ੍ਰਾਪਤ ਕਰੇਗੀ। ਸੁੱਖ ਮਨ ਨਾਰੀ ਜੋ ਭਗਤੀ ਹੈ, ਇਸ ਭਗਤੀ ਦੇ ਸੁੱਖ ਨੂੰ ਤੂੰ ਪ੍ਰਾਪਤ ਕਰੇਗੀ। ਸੁੱਖ ਮਨਾ ਨਾੜੀ ਵਿੱਚ ਦੀ ਹੁੰਦਿਆਂ ਹੋਇਆਂ ਤੇਰੀ ਕਲਿਆਣ ਹੋ ਜਾਏਗੀ, ਅਵਸਥਾ ਉੱਥੇ ਪਹੁੰਚ ਜਾਣੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਚਰਨ ਪਖਾਰ ਕਰੋ ਗੁਰ ਸੇਵਾ, ਆਤਮ ਸੁੱਧ ਬੇਖਤਿਆਸ ਨਿਵਾਰੀ। ਜੇ ਤੂੰ ਗੁਰਾਂ ਦੇ ਜਿਹੜੇ ਚਰਨ ਨੇ ਇਹਨਾਂ ਨੂੰ ਪਖਾਰ ਧੋਣ ਦੀ ਸੇਵਾ ਨੂੰ ਕਰੇ ਨਾ, ਤਾਂ ਤੇਰਾ ਜਿਹੜਾ ਮਨ ਹੈ ਸ਼ੁੱਧ ਹੋਵੇਗਾ ਅਤੇ ਵਿਸ਼ਿਆਂ ਦੀ ਤ੍ਰੇਹ ਨਿਵਿਰਤ ਹੋ ਜਾਵੇਗੀ। ਸੇਵਾ ਭਾਵਨਾ ਨੂੰ ਲੈ ਕੇ ਗੁਰਾਂ ਦੇ ਚਰਨਾਂ ਨੂੰ ਧੋਣਾ ਕਰ, ਸੰਗਤ ਦੇ ਚਰਨਾਂ ਨੂੰ ਧੋਣਾ ਕਰ, ਜੋੜੇ ਸਾਫ਼ ਕਰ। ਗੁਰੂ ਦੇ ਚਰਨ ਧੋਣੇ ਕਿਹੜਾ, ਜਿਹੜਾ ਮੁੱਖ ਦੇ ਉੱਤੇ ਵਾਹਿਗੁਰੂ ਵਾਹਿਗੁਰੂ ਜ਼ੁਬਾਨ 'ਤੇ ਕਰੀ ਜਾਣਾ ਇਹ ਵੀ ਚਰਨ ਧੋਣੇ। ਚਿੱਤ ਚਰਨ ਨਾਮ, ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਪਾਵੈ ਸੋਭਾ ਹਰ ਦੁਆਰੀ। ਵਾਹਿਗੁਰੂ ਦੇ ਦਾਸਾਂ ਦੀ ਦਾਸੀ ਹੋ ਜਾ। ਦਾਸਰੀ ਭਾਵ ਧਾਰ ਕੇ ਵਾਹਿਗੁਰੂ ਦੇ ਦਾਸਾਂ ਦੀ ਦਾਸੀ ਹੋ, ਤਾਂ ਵਾਹਿਗੁਰੂ ਦੇ ਦੁਆਰੇ ਸਤਸੰਗ ਵਿੱਚ ਤੂੰ ਸੋਭਾ ਪ੍ਰਾਪਤ ਕਰੇਂਗੀ। ਇਹੀ ਆਚਾਰ ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਾਰੀ। ਇਹੀ ਆਚਾਰ ਹੈ, ਸ੍ਰੇਸ਼ਠ ਕਰਤੱਵ ਹੈ ਅਤੇ ਇਹੀ ਉੱਤਮ ਵਿਵਹਾਰ ਹੈ ਜਿਹੜਾ ਵਾਹਿਗੁਰੂ ਦੀ ਆਗਿਆ ਮੰਨਣੀ ਹੈ, ਸਤਿਗੁਰਾਂ ਦੀ ਆਗਿਆ ਮੰਨਣੀ ਹੈ। ਆਗਿਆ ਦੇ ਮੰਨਣ ਕਰਕੇ ਤੁਹਾਡੀ ਭਗਤੀ ਸਫਲ ਹੋਵੇਗੀ। ਜੇ ਆਗਿਆ ਨਾ ਮੰਨੀ ਫਿਰ ਭਗਤੀ ਕੀਤੀ ਹੋਈ ਵੀ ਨਿਸਫਲ ਚਲੀ ਜਾਵੇਗੀ। ਜੇ ਆਗਿਆ ਨਾ ਮੰਨੀ ਆਪਾਂ ਨੇ ਫਿਰ ਆਪਾਂ ਕਿਤੇ ਕਾਮਯਾਬ ਨਹੀਂ ਹੋ ਸਕਦੇ। ਇਸ ਕਰਕੇ ਆਗਿਆ ਮੰਨਣੀ ਹੀ ਵੱਡੀ ਭਗਤੀ ਹੁੰਦੀ। ਮਹਾਰਾਜ ਕਹਿੰਦੇ ਨੇ, ਜੋ ਇਹੋ ਮੰਤਰ ਕਮਾਵੈ ਨਾਨਕ ਸੋ ਭਾਉਜਲ ਪਾਰ ਉਤਾਰੀ। ਮਹਾਰਾਜ ਕਥਨ ਕਰਦੇ ਨੇ, ਜਿਹੜੇ ਇਨਸਾਨ ਇਸ ਮੰਤਰ ਨੂੰ ਕਮਾਉਂਦੇ ਨੇ, ਆਗਿਆ ਮੰਨਣੇ ਵਾਲੀ ਗੱਲ ਨੂੰ ਸਮਝ ਲੈਂਦੇ ਨੇ ਕਿ ਆਗਿਆ ਮੰਨਣੀ ਵੱਡੀ ਚੀਜ਼ ਹੁੰਦੀ ਹੈ, ਉਹਨੂੰ ਪਰਮਾਤਮਾ ਆਪ ਹੀ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ। 378 ਅੰਗ ਤੇ ਫਰਮਾਉਂਦੇ ਮਹਾਰਾਜ, ਆਸਾ ਮਹੱਲਾ ਪੰਜਵਾ, ਦੋ ਪਦੇ ਭਈ ਪ੍ਰਾਪਤ ਮਾਨਖ ਦੇਹੋਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਸ਼ਬਦ ਪਹਿਲਾਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਆਇਆ, ਰਹਿ ਰਾਸ ਜਿੱਥੇ ਉਚਾਰੀ ਹੈ। ਹੁਣ ਜਦੋਂ ਦੁਬਾਰਾ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਿਆ ਤਾਂ ਥੋੜ੍ਹਾ ਜਿਹਾ ਫਰਕ ਰੱਖ ਕੇ ਫਿਰ ਉਚਾਰਦੇ, ਦੋ ਪਦੇ ਅੱਖਰ ਵੱਧ ਲਾਇਆ ਉਸ ਤੋਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਹਾਰਾਜ ਕਹਿੰਦੇ, ਭਾਈ ਬੰਦਿਆ, ਇਹ ਜਿਹੜੀ ਮਨੁੱਖਾ ਦੇਹੁਰੀਆ ਦੇਹ ਤੈਨੂੰ ਪ੍ਰਾਪਤ ਹੋਈ ਹੈ, ਗੋਬਿੰਦ ਪਰਮੇਸ਼ਰ ਨਾਲ ਮਿਲਣ ਦੀ ਇਹ ਇੱਕ ਵਾਰੀ ਦਿੱਤੀ ਤੈਨੂੰ, ਜੇ ਤੂੰ ਸਮਝ ਲਏ ਤਾਂ। ਜੇ ਤਾਂ ਸਵਾਦ ਹੀ ਲੈਣੇ ਆ ਫਿਰ ਤਾਂ ਤੇਰੀ ਮਰਜ਼ੀ ਆ। ਉਹ ਵੀ ਹੈ ਕਿ ਦੁਨੀਆਂ ਭਰੀ ਪਈ ਸਵਾਦਾਂ ਦੀ, ਵਿਕਾਰਾਂ ਦੀ, ਕੱਪੜਿਆਂ ਦੀ, ਖਾਣੇ ਪੀਣੇ ਦੀ, ਜੇ ਤਾਂ ਸੌਂ ਸੌਂ ਕੇ ਹੀ ਜਾਣਾ ਫਿਰ ਤਾਂ ਤੇਰੀ ਮਰਜ਼ੀ ਹੈ, ਅਤੇ ਜੇ ਮਿਲਣਾ ਗੋਬਿੰਦ ਨੂੰ ਤਾਂ ਫਿਰ ਦੇਖ ਲੈ, ਇਹ ਵੀ ਵਾਰੀ ਇੱਕੋ ਹੀ ਆ ਬਸ, ਮੁੜ ਕੇ ਤਾਂ ਦੇਹ ਹੀ ਮਿਲਣੀ ਨਹੀਂ। ਫਿਰ ਮਨੁੱਖਾ ਦੇਹ ਜਿਹੜੀ ਪ੍ਰਾਪਤ ਹੋਈ ਹੈ, ਦੇਹੁਰੀ ਆ, ਦੇਹੁਰੀ ਵੱਤ ਹੈ, ਜਿਵੇਂ ਦੇਹਲੀ ਹੁੰਦੀ ਹੈ ਦਰਵਾਜ਼ੇ 'ਚ। ਸੋ ਜਿਵੇਂ ਵੱਡਿਆਂ ਦੀ ਦੇਹੁਰੀ ਪੂਜਾ ਹੁੰਦੀ ਹੈ, ਇਹ ਮਨੁੱਖਾ ਦੇਹ ਪੂਜਿਆ ਹੈ, ਸਤਿਕਾਰਯੋਗ ਹੈ। ਜਿਵੇਂ ਦੇਹੁਰੀ ਵਿੱਚ ਹੱਡੀਆਂ ਅਤੇ ਸਵਾਹ ਹੁੰਦੀ ਹੈ, ਉੱਤੋਂ ਚੂਨੇ ਗੱਚ ਬਣਾਈ ਹੁੰਦੀ ਹੈ, ਐਵੇਂ ਮਨੁੱਖਾਂ ਦੇ ਉੱਪਰੋਂ ਤਾਂ ਸੋਹਣੀ ਬਣਾਈ ਹੈ ਅਤੇ ਅੰਦਰੋਂ ਲਹੂ ਅਤੇ ਪਾਕ ਗੰਦਗੀ ਦੀ ਭਰੀ ਹੋਈ ਹੈ। ਇਹ ਜਿਹੜੀ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਦੇਹੁਰੀ ਆ, ਦਹਿਲੀਜ਼ ਵਾਂਗੂ ਹੈ, ਜਿਵੇਂ ਦਹਲੀਜ਼ ਦੇ ਉੱਤੇ ਰੱਖਿਆ ਹੋਇਆ ਦੀਵਾ ਦੋਹੀਂ ਪਾਸੀ ਚਾਨਣ ਕਰਦਾ, ਦਿਹਲੀ ਦੀਪਕ ਕਹਿੰਦੇ ਇਹਨੂੰ, ਤਿਵੇਂ ਮਨੁੱਖਾਂ ਦੇ ਦੋਹਾਂ ਆਨੰਦਾਂ ਦੇ ਦੇਣ ਵਾਲੀ ਹੈ। ਤੇਰਾ ਜੀ ਕਰਦਾ ਸੰਸਾਰਕ ਆਨੰਦ ਲੈ ਲਾ, ਤੇਰਾ ਜੀ ਕਰਦਾ ਆਤਮਕ ਆਨੰਦ ਲੈ ਲਾ, ਲੈਣਾ ਇੱਕੋ ਹੀ ਆ। ਉੱਧਰ ਜਾਏਗਾ ਤਾਂ ਉੱਧਰੋਂ ਰਹਿ ਜਾਏਗਾ, ਉੱਧਰ ਜਾਏਗਾ ਤਾਂ ਉੱਧਰੋਂ, ਤੇਰੀ ਮਰਜ਼ੀ ਹੈ। ਸੰਸਾਰਕ ਆਨੰਦ ਲਏਗਾ ਤਾਂ ਫਿਰ ਮੁੜ ਕੇ ਨਰਕਾਂ ਨੂੰ ਜਾਏਗਾ, ਆਤਮਕ ਆਨੰਦ ਲਏਗਾ ਫਿਰ ਤਰ ਜਾਏਗਾ। ਕਹਿੰਦੇ ਭਾਈ ਗੋਬਿੰਦ ਦੇ ਨਾਲ ਮਿਲਣ ਦਾ ਇਹੀ ਇੱਕ ਵੇਲਾ ਹੈ ਬਸ, ਇਹ ਮਨੁੱਖਾਂ ਦੇ ਹੀ ਮੌਕਾ ਹੈ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਜਿੰਨੇ ਵੀ ਤੂੰ ਕੰਮ ਕਰਦਾ ਹੈ ਇਹ ਠੀਕ ਹੈ, ਤੂੰ ਬਸ ਬਹੁਤ ਸਿਆਣਾ, ਸ਼ਾਬਾਸ਼, ਬੜੇ ਕੰਮ ਕਰ ਰਿਹਾ ਤੂੰ, ਪਰ ਇਹ ਕਿਸੇ ਕੰਮ ਮਰਨ ਵੇਲੇ ਨਹੀਂ ਆਉਣੇ। ਜਦੋਂ ਚਸੀਰ ਛੱਡਣਾ ਹੈ ਸਾਰੀ ਮਿਹਨਤ ਬੇਕਾਰ ਚਲੀ ਜਾਣੀ ਹੈ ਐਵੇਂ, ਕਿਉਂਕਿ ਇਹ ਇੱਕ ਧੋਖਾ ਹੋ ਰਿਹਾ ਤੇਰੇ ਨਾਲ, ਤੂੰ ਸਮਝਦਾ ਨਹੀਂ ਇਸ ਗੱਲ ਨੂੰ। ਤੈਨੂੰ ਚਾਹੀਦਾ ਕਿ ਸਤਸੰਗਤ 'ਚ ਮਿਲ ਕੇ ਵੱਧ ਤੋਂ ਵੱਧ ਸਿਰਫ ਤੇ ਸਿਰਫ ਵਾਹਿਗੁਰੂ ਨਾਮ ਦਾ ਹੀ ਭਜਨ ਕਰੇ ਬਸ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ। ਸੰਸਾਰ ਸਮੁੰਦਰ ਤੋਂ ਤਰਨ ਦੇ ਸਰੰਜਾਮ ਹੁੰਦਾ ਉੱਦਮ ਵਿੱਚ ਲੱਗ ਜਾ, ਸਮੱਗਰੀ ਵਿੱਚ ਲੱਗ ਜਾ। ਮਾਇਆ ਵਿੱਚ ਜਿਹੜਾ ਪ੍ਰੇਮ ਕਰਨ ਨਾਲ ਮਨੁੱਖਾ ਜਨਮ ਤੇਰਾ ਐਵੇਂ ਨਿਸਫਲ ਹੀ ਜਾ ਰਿਹਾ। ਮਹਾਰਾਜ ਤਰਨ ਦਾ ਕੋਈ ਸੌਖਾ ਤਰੀਕਾ ਦੱਸੋ ਉਸ ਵਾਹਿਗੁਰੂ ਅੱਗੇ। ਕਹਿੰਦੇ ਫਿਰ ਐਵੇਂ ਬੇਨਤੀ ਕਰ, ਕਹਿ ਵਾਹਿਗੁਰੂ ਦੇ ਅੱਗੇ ਰੋਜ਼ ਸ਼ਾਮ ਨੂੰ ਰਹਿ ਰਾਸ ਪੜ੍ਹਦਿਆਂ ਕਿਹਾ ਕਰ ਹੱਥ ਜੋੜ ਕੇ, ਜਾਪ ਤਾਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਇਹ ਵਾਹਿਗੁਰੂ ਨਾ ਤਾਂ ਮੈਂ ਕੋਈ ਜਪ ਕੀਤਾ ਅੱਜ ਤੱਕ, ਨਾ ਜਪਜੀ ਸਾਹਿਬ, ਨਾ ਜਾਪ ਸਾਹਿਬ, ਨਾ ਮੂਲ ਮੰਤਰ ਦਾ ਜਾਪ, ਨਾ ਗੁਰਮੰਤਰ ਦਾ ਜਾਪ, ਨਾ ਕੋਈ ਤਪ ਕੀਤਾ ਵੀ ਸੰਗਤ ਦੀ ਕੋਈ ਸੇਵਾ ਹੀ ਕਰ ਲਈਏ, ਕਿਤੇ ਪ੍ਰਸ਼ਾਦਾ ਹੀ ਪਕਾ ਦਈਏ। ਕਿਤੇ ਤਪ ਹੁੰਦੀ ਗੁਰਸੇਵਾ, ਤਪਾਂ ਸਿਰ ਤਪ ਸਾਰ, ਸੰਜਮ ਹੁੰਦਾ ਖਾਣ ਪੀਣ ਵੱਲੋਂ ਵੀ ਇੱਕ ਮੂੰਹ ਨਹੀਂ ਰੋਕਿਆ ਆਪਣਾ, ਮੈਂ ਜੋ ਆ ਗਿਆ ਖਾਈ ਜਾਂਦਾ। ਨਾ ਹੀ ਮੈਂ ਧਰਮ ਵਗੈਰਾ ਮੈਂ ਕੋਈ ਸਾਧਨ ਹੀ ਨਹੀਂ ਕਮਾਇਆ, ਨਾ ਹੀ ਸੰਤਾਂ ਦੀ ਸੇਵਾ ਕੀਤੀ ਹੈ, ਅਤੇ ਨਾ ਹੀ ਹਰੀ ਰਾਜਾ ਪਰਮਾਤਮਾ ਨੂੰ ਜਾਣਿਆ, ਕਿ ਮੇਰਾ ਤਾਂ ਕਰਮ ਚੰਗਾ ਹੀ ਨਹੀਂ ਹੈ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸਰਮਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਉਂ ਕਹਿ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ, ਮੇਰੇ ਨੀਚ ਕਰਮ ਨੇ ਮਹਾਰਾਜ, ਇਹ ਵਾਹਿਗੁਰੂ ਸ਼ਰਨ ਪਏ ਦੀ ਹੁਣ ਲਾਜ ਹੀ ਰੱਖ ਲਓ, ਵੀ ਚਲੋ ਜਿਹੜਾ ਹੁਣ ਸ਼ਰਨ ਆ ਹੀ ਗਿਆ, ਸੋ ਮਹਾਰਾਜ ਕਿਰਪਾ ਕਰਕੇ ਸ਼ਰਨ ਪਏ ਦੀ ਹੁਣ ਲੱਜਾ ਰੱਖ ਲਓ ਮੇਰੀ। ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਆਸਾ ਮਹੱਲਾ ਪੰਜਵਾ, ਤੁਝ ਬਿਨ ਅਵਰ ਨਾਹੀ ਮੈਂ ਦੂਜਾ, ਤੂੰ ਮੇਰੇ ਮਨ ਮਾਹੀ। ਪੰਜਵੇਂ ਪਾਤਸ਼ਾਹ ਫਰਮਾਉਂਦੇ ਆਸਾ ਰਾਗ ਦੇ ਵਿੱਚ, ਹੇ ਪਰਮੇਸ਼ਰ ਜੀ ਤੇਰੇ ਬਿਨਾਂ ਮੇਰਾ ਹੋਰ ਕੋਈ ਦੂਜਾ ਮਿੱਤਰ ਨਹੀਂ, ਤੂੰ ਹੀ ਮੇਰੇ ਮਨ ਵਿੱਚ ਵੱਸ ਰਿਹਾ, ਹੋਰ ਨੂੰ ਮਿੱਤਰ ਬਣਾਵਾਂ ਕੀ? ਜਿਹਨੂੰ ਬਣਾਉਂਦਾ ਉਹ ਆਪਣੇ ਲਾਲਚ ਵੱਸ ਹੋ ਕੇ ਮੇਰਾ ਮਿੱਤਰ ਬਣਦਾ, ਮੇਰੇ ਕੋਲ ਦੇਖਦਾ ਕਿ ਪੈਸੇ ਨੇ ਤਾਂ ਮੇਰਾ ਮਿੱਤਰ ਬਣ ਜਾਂਦਾ, ਵੀ ਚਲੋ ਤੋਂ ਖਾਵਾਂ ਪੀਵਾਂਗੇ। ਮਿੱਤਰ ਸਭ ਖਾਣ ਪੀਣ ਦੇ ਬਣਦੇ ਦੁਨੀਆਂ 'ਚ, ਕੋਈ ਚੰਗਾ ਸੱਜਣ ਮਿੱਤਰ ਨਹੀਂ ਮਿਲਿਆ ਅੱਜ ਤੱਕ ਤੇਰੇ ਵਰਗਾ। ਤੂੰ ਤਾਂ ਮਿੱਤਰ ਐਸਾ ਕਿ ਸਾਨੂੰ ਸਾਰਾ ਕੁਝ ਖਾਣ ਪੀਣ ਪਹਿਰਨ ਦਿੱਤਾ, ਦੇਹ ਹੀ ਦਿੱਤੀ ਹੈ। ਤੂੰ ਸਾਜਨ ਸੰਗੀ ਪ੍ਰਭ ਮੇਰਾ, ਕਾਹੇ ਜੀ ਅਡਰਾਹੀ। ਇਹ ਵਾਹਿਗੁਰੂ ਤੂੰ ਹੀ ਮੇਰਾ ਸੱਜਣ ਇਸ ਲੋਕ ਦਾ, ਤੂੰ ਹੀ ਮੇਰਾ ਸੰਗੀ ਪ੍ਰਲੋਕ ਦਾ, ਤਾਂ ਫਿਰ ਜੀ ਵਿੱਚ ਕਿਸ ਵਾਸਤੇ ਡਰਨਾ ਮੈਂ? ਮੈਨੂੰ ਤਾਂ ਮੌਜ ਲੱਗੀ, ਆਹ ਦੁਨਿਆਵੀ ਮਿੱਤਰ ਤਾਂ ਕਹਿੰਦੇ ਨੇ ਬੰਦਾ ਚੜ੍ਹਾਈ ਕਰ ਜੇ ਨਾਲ ਤਾਂ ਨਹੀਂ ਮਰਦੇ, ਕਹਿੰਦੇ ਦੇਖੋ ਤੁਸੀਂ ਤਾਂ ਐਸੇ ਹੋ, ਇੱਥੇ ਵੀ ਨਾਲ ਸੀਗੇ, ਸਰੀਰ ਛੱਡ ਕੇ ਉੱਤੇ ਗਏ, ਫਿਰ ਉੱਥੇ ਖੜ੍ਹੇ ਨੇ, ਇੱਥੋਂ ਲੈਣ ਹੀ ਆ ਜਾਂਦੇ, ਚੱਲ ਵੀ ਚੱਲੀਏ, ਰਾਹ ਵਿੱਚ ਕੋਈ ਰੁਕਾਵਟ ਨਹੀਂ ਪੈਣ ਦਿੰਦੇ। ਇਸ ਕਰਕੇ ਤੁਸੀਂ ਮੇਰੇ ਲੋਕ ਪਰਲੋਕ ਦੇ ਮਿੱਤਰ ਸੱਜਣ ਪਿਆਰੇ ਹੋ, ਮੈਂ ਤੁਹਾਨੂੰ ਹੀ ਆਪਣਾ ਮਿੱਤਰ ਬਣਾਇਆ। ਤੁਮਰੀ ਓਟ ਤੁਮਾਰੀ ਆਸਾ, ਇਹ ਵਾਹਿਗੁਰੂ ਮੈਨੂੰ ਤੇਰੀ ਓਟ ਹੈ ਇੱਥੇ, ਅਤੇ ਤੁਹਾਡੀ ਵੀ ਅੱਗੇ ਵੀ ਆਸਾ ਲੱਗੀ ਹੋਈ, ਤੁਸੀਂ ਅਗਾਂਹ ਨੂੰ ਵੀ ਤੁਸੀਂ ਕਰਮ ਕਰਨਾ, ਕਿਰਪਾ ਕਰਨੀ ਮੇਰੇ 'ਤੇ। ਬੈਠ ਤੇ ਊੜਤ ਸੋਵਤ ਜਾਗਤ, ਵਿਸਰ ਨਾਹੀ ਤੂੰ ਸਾਸ ਗਿਰਾਸਾ ਰਹਾਓ। ਹੁਣ ਸਾਡੀ ਇਹੀ ਬੇਨਤੀ ਹੈ ਵੀ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਸਾਹ ਲੈਂਦਿਆਂ ਗਰਾਸ ਹੁੰਦਾ ਭੋਜਨ ਰੋਟੀ ਖਾਂਦਿਆਂ ਤੂੰ ਵਿਸਰ ਨਾ, ਭੁੱਲ ਨਾ ਸਾਨੂੰ, ਹਮੇਸ਼ਾ ਤੈਨੂੰ ਯਾਦ ਰੱਖੀਏ। ਮੇਰੀ ਬਿਰਤੀ ਤੇਰੇ ਵਿੱਚ ਪਰਪੱਕਤਾ ਹੋ ਜਾਏ, ਇੰਨੀ ਪਰਪੱਕ ਹੋ ਜਾਏ, ਰੋਟੀ ਖਾਂਦਿਆਂ ਵੀ ਤੈਨੂੰ ਯਾਦ ਰੱਖਾਂ, ਮੈਂ ਉੱਠਦਿਆਂ ਬਹਿੰਦਿਆਂ ਵੀ ਯਾਦ ਰੱਖਾਂ ਤੈਨੂੰ। ਰਾਖ ਰਾਖ ਸਰਨ ਪ੍ਰਭ ਆਪਣੀ, ਅਗਨ ਸਾਗਰ ਵਿਕਰਾਲਾ। ਹੇ ਵਾਹਿਗੁਰੂ ਆਪਣੀ ਸ਼ਰਨ ਵਿੱਚ ਮੈਨੂੰ ਰੱਖ ਲਓ, ਰੱਖ ਲਓ ਮੈਨੂੰ ਕਿਰਪਾ ਕਰਕੇ, ਜਿਨ੍ਹਾਂ ਨੂੰ ਰੱਖਿਆ ਕਹਿੰਦੇ ਉਹਨਾਂ ਦੁਆਰੇ ਮੈਨੂੰ ਵੀ ਰੱਖ ਲਓ। ਰਾਖ ਕਰਨ ਵਾਸਤੇ ਜੋ ਵਿਸ਼ੇ ਵਿਕਾਰ ਇਹਨਾਂ ਵੱਲੋਂ ਰੱਖ ਲਓ, ਚਰਨਾਂ ਦੀ ਧੂੜ ਦੇ ਕੇ ਰੱਖ ਲਓ, ਸਤਨਾਮ ਰੂਪੀ ਰੱਖਿਆ ਦੇ ਕੇ ਰੱਖ ਲਓ। ਰਾਖ ਆਦਿਕ ਤੱਤਾਂ ਕਰਕੇ ਰਚਿਤ ਜੋ ਸਰੀਰ ਹੈ ਇਹਦੇ ਅਧਿਆਸ ਵੱਲੋਂ ਮੈਨੂੰ ਰੱਖ ਲਓ, ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਪਾ ਕੇ, ਕਿਉਂਕਿ ਅਗਨੀ ਦਾ ਸਮੁੰਦਰ ਜੋ ਸੰਸਾਰ ਹੈ ਬੜਾ ਹੀ ਭਿਆਨਕ ਹੈ, ਇਹਦੇ ਵੱਲੋਂ ਕਿਰਪਾ ਕਰਕੇ ਰੱਖ ਲਓ, ਰੱਖ ਲਓ। ਇਉਂ ਬੇਨਤੀ ਕਰਨੀ ਹੈ। ਨਾਨਕ ਕੇ ਸੁਖਦਾਤੇ ਸਤਿਗੁਰੂ ਹਮ ਤੁਮਰੇ ਬਾਲ ਗੋਪਾਲਾ। ਇਹ ਸੁਖਾਂ ਦੇ ਦਾਤੇ ਸਤਿਗੁਰੂ, ਅਸੀਂ ਆਪਦੇ ਬਾਲ ਗੋਪਾਲ ਹਾਂ। ਇੱਕ ਤਾਂ ਹੁੰਦਾ ਬਾਲ ਵੱਡੀ ਉਮਰ ਦਾ, ਇੱਕ ਹੁੰਦਾ ਬਾਲ ਗੋਪਾਲ ਗੋਦੀ ਦਾ ਬੱਚਾ, ਮਹੀਨੇ ਦੋ ਮਹੀਨੇ ਚਾਰ ਮਹੀਨੇ ਛੇ ਮਹੀਨੇ ਵਾਲਾ ਛੋਟਾ ਜਿਹਾ ਨਿਆਣਾ ਮੈਂ ਤੁਹਾਡਾ, ਮੈਨੂੰ ਗੋਦੀ 'ਚ ਰੱਖੋ, ਆਪ ਪਾਲੋ ਪਣੋਸੋ। ਸੋ ਮਹਾਰਾਜ ਸੱਚੇ ਪਾਤਸ਼ਾਹ ਸਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਅਸੀਂ ਤਾਂ ਬਿਲਕੁਲ ਹੀ ਅਣਜਾਣ ਹਾਂ ਜੀ, ਸਾਨੂੰ ਬਿਲਕੁਲ ਗਿਆਨ ਨਹੀਂ ਹੈ, ਅਸੀਂ ਤਾਂ ਤੁਹਾਡੇ ਗੋਦੀ ਦੇ ਬੱਚੇ ਛੋਟੇ ਜਿਹੇ, ਤੁਸੀਂ ਆਪ ਹੀ ਪਾਲਣਾ ਸਾਨੂੰ। ਆਸਾ ਮਹੱਲਾ ਪੰਜਵਾ। ਜਿਸ ਵੇਲੇ ਛੇਵੇਂ ਪਾਤਸ਼ਾਹ ਜੀ ਦਾ ਮਹਾਰਾਜ ਨੂੰ ਬੁਖਾਰ ਹੋ ਗਿਆ ਸੀ ਇੱਕ ਵਾਰ, ਤਾਂ ਇਹ ਸ਼ਬਦ ਉਚਾਰਨ ਕੀਤਾ ਉਸ ਵਕਤ। ਸੋ ਇਸ ਕਰਕੇ ਕਈ ਵਾਰ ਬੁਖਾਰ ਆਪਣੇ ਨਿਆਣਿਆਂ ਨੂੰ ਵੀ ਹੋ ਜਾਂਦਾ ਹੁੰਦਾ, ਫਿਰ ਸਤਿਗੁਰੂ ਨੇ ਇਹ ਸ਼ਬਦ ਤਾਂ ਸਾਡੇ ਲਈ ਬਣਾ ਤੇ ਕਿ ਬੁਖਾਰ ਵਿੱਚ ਵੀ ਬਾਣੀ ਕਾਰਜ ਕਰਦੀ ਆਪਣੇ। ਹਰ ਜਨ ਲੀਨੇ ਪ੍ਰਭੂ ਛਡਾਏ। ਪਰਮੇਸ਼ਰ ਨੇ ਜਨਾਂ ਨੂੰ ਹਰੀ ਦੇ ਜਨਾਣ ਵਾਲੇ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਬੁਖਾਰ ਤੋਂ ਛੁਡਾ ਲਿਆ। ਇਹ ਵੀ ਇੱਕ ਕੌਤਕ ਹੀ ਸੀਗਾ, ਬੁਖਾਰ ਤਾਂ ਕਾਹਨੂੰ ਚੜ੍ਹਨਾ ਸੀ। ਸੋ ਪਰ ਮਹਾਰਾਜ ਨੇ ਇੱਕ ਕੌਤਕ ਵਰਤਾਇਆ ਸੀ ਜਿਹੜਾ ਬੜੀ ਗੋਝ ਗੱਲ ਸੀ। ਇਸ ਕਰਕੇ ਪ੍ਰੀਤਮ ਸਿਉਂ ਮੇਰੋ ਮਨ ਮਾਨਿਆ, ਤਾਪ ਮੁਆ ਵਿਖ ਖਾਇ ਰਹਾਓ। ਜਿਸ ਵੇਲੇ ਮੇਰਾ ਮਨ ਪ੍ਰੀਤਮ ਪਰਮੇਸ਼ਰ ਦੇ ਨਾਲ ਮੰਨਿਆ ਗਿਆ ਤਾਂ ਬੁਖਾਰ ਨਾਮ ਰੂਪ ਵਿਆਹ ਨੂੰ ਖਾ ਕੇ ਮਰ ਗਿਆ। ਨਾਮ ਕੋਈ ਵਿਆਹ ਨਹੀਂ, ਪਰ ਤਾਪ ਦੇ ਮਾਰਨ ਵਾਸਤੇ ਤਾਂ ਵਿਆਹ ਰੂਪ ਹੀ ਆ, ਨਾਮ ਦਵਾਈ ਜਿਵੇਂ ਹੈ, ਇਸ ਪ੍ਰਕਾਰ ਨਾਮ ਦੀ ਦਵਾਈ ਨੇ ਬੁਖਾਰ ਲਾਤਾ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਪਾ ਲਾ ਤਾਉ ਕਛੂ ਨਾ ਵਿਆਪੈ, ਰਾਮ ਨਾਮ ਗੁਣ ਗਾਏ। ਡਾਕੀ ਕੋ ਚਿੱਤ ਕਛੂ ਨਾ ਲਾਗੈ, ਚਰਨ ਕਮਲ ਸਰਨਾਏ। ਕਹਿੰਦੇ ਵਾਹਿਗੁਰੂ ਨਾਮ ਦੇ ਗੁਣ ਗਾਇਣ ਕਰਨ ਨਾਲ ਨਾ ਪਾਲਾ ਹੁੰਦਾ ਸੀਤ, ਤਪ ਅਤੇ ਤਾਉ। ਸੋ ਤਪਤ ਤਪ ਇਹ ਕੁਛ ਵੀ ਨਹੀਂ ਲੱਗਦਾ, ਜਿਵੇਂ ਕਾਂਬੇ ਦਾ ਬੁਖਾਰ ਹੋ ਜਾਵੇ ਬਹੁਤਾ ਜ਼ਿਆਦਾ। ਕਹਿੰਦੇ ਨੇ ਡਾਕੀ ਕੋ ਡਾਇਣ ਦੀ ਜਿਹੜੀ ਚਿੱਤ ਦ੍ਰਿਸ਼ਟੀ ਵੀ ਕੁਛ ਨਹੀਂ ਲੱਗਦੀ। ਡਾਕੀ ਉੱਪਰ ਛਲ ਤੇ ਕੋਚਿਤ ਹੁੰਦਾ, ਦਸਤੇ ਤੇ ਆਦਿਕ ਕੋਈ ਵੀ ਦੁੱਖ ਨਹੀਂ ਲੱਗਦਾ। ਚਰਨਾਂ ਕਮਲਾਂ ਦੀ ਸ਼ਰਨ ਗ੍ਰਹਿਣ ਕਰਨ ਨਾਲ ਗ੍ਰਿਸ਼ਤੀਆਂ ਨੂੰ ਦੱਸਿਆ ਵੀ ਜੇ ਕੋਈ ਐਸੀ ਬਿਮਾਰੀ ਆ ਵੀ ਜਾਂਦੀ ਹੈ ਤਾਂ ਵਾਹਿਗੁਰੂ ਵਾਹਿਗੁਰੂ ਕਰੋ, ਮੂਲ ਮੰਤਰ ਦਾ ਅਭਿਆਸ ਪਹਿਲਾਂ ਤੋਂ ਬਹੁਤਾ ਜਪਿਆ ਹੋਵੇ। ਮੌਕੇ ਤੇ ਹੁਣ ਜਪ ਕੇ ਕਹੀਏ ਕਿ ਇੱਕੋ ਦਮ ਹੁਣ ਮੈਂ ਪਾਠ ਕਰਨ ਲੱਗਿਆ, ਫਿਰ ਨਹੀਂ, ਫਿਰ ਵੀ ਹੁੰਦੀ ਤਾਂ ਹੈ ਕਿਰਪਾ, ਪਰ ਪਹਿਲਾਂ ਹੀ ਜੇ ਮੂਲ ਮੰਤਰ ਦੇ ਸਵਾ ਸਵਾ ਲੱਖ ਕਈ ਵਾਰੀ ਪਾਠ ਕੀਤੇ ਹੋਣ, ਬਾ ਫਿਰ ਮੂਲ ਮੰਤਰ ਪੜ੍ਹ ਕੇ ਮਾੜਾ ਜਿਹਾ ਹੱਥ ਹੀ ਫੇਰਨਾ ਉੱਤੇ, ਸਾਰਾ ਕੁਛ ਹੀ ਉੱਡ ਜਾਂਦਾ ਉੱਥੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਫਿਰ ਪਹਿਲਾਂ ਕਮਾਈ ਕੀਤੀ ਹੋਵੇ ਨਾ, ਬੈਂਕ ਦੇ ਵਿੱਚ ਪਹਿਲਾਂ ਜਮ੍ਹਾਂ ਰੱਖਿਆ ਹੋਵੇ, ਫਿਰ ਜਿੰਨੇ ਮਰਜ਼ੀ ਚੈੱਕ ਕੱਟ ਕੱਟ ਕੇ ਦੇਈ ਜਾਓ। ਤਾਂ ਬੈਂਕ 'ਚ ਕੋਈ ਹੈ ਹੀ ਨਹੀਂ ਗਾ, ਕਦੇ ਪਾਠ ਤਾਂ ਕੀਤਾ ਨਹੀਂ, ਅਤੇ ਮੌਕੇ 'ਤੇ ਪਾਠ ਕਰਕੇ ਫਿਰ ਉਹ ਕਹਿੰਦੇ ਛੇਤੀ ਨਹੀਂ ਹੋਇਆ ਕੰਮ। ਛੇਤੀ ਕਿਵੇਂ ਹੋਵੇ, ਸ਼ੁਰੂ ਤਾਂ ਕੰਮ ਹੁਣ ਕੀਤਾ, ਜਿਵੇਂ ਕਿਸੇ ਦੇ ਘਰ ਨੂੰ ਅੱਗ ਲੱਗ ਗਈ, ਉਹ ਕਹੀ ਲੈ ਕੇ ਖੂਹ ਪੱਟਣ ਲੱਗ ਪਿਆ, ਕਹਿੰਦੇ ਕੀ ਕਰਦਾ ਨੇ, ਖੂਹ ਪੱਟ ਕੇ ਪਾਣੀ ਕੱਢੂ ਫਿਰ ਅੱਗ ਬੁਝਾਊਂਗਾ, ਜਦ ਨੂੰ ਘਰ ਸੜ ਜਾਣਾ ਤੇਰਾ। ਇਸ ਕਰਕੇ ਪਹਿਲਾਂ ਹੀ ਖੂਹ ਪੱਟਿਆ ਹੀ ਹੋਵੇ, ਬਸ ਪਹਿਲਾਂ ਹੀ ਜਿੰਨੀ ਕਮਾਈ ਕਰੀ ਹੋਵੇ। ਅਸੀਂ ਤਾਂ ਪ੍ਰਤੱਖ ਦੇਖਦੇ ਰਹੇ ਨੇ ਮਹਾਂਪੁਰਖਾਂ ਦੇ ਕੋਲੇ, ਹੁਣ ਵੀ ਦੇਖਦੇ ਰਹੇ ਨੇ ਇਹ ਚੀਜ਼ਾਂ, ਬਸ ਐਂ ਮਾੜਾ ਜਿਹਾ ਹੱਥ ਜਿਹੀ ਫੇਰਨਾ, ਕੀ ਹੋਇਆ, ਚਲੋ ਹੋ ਗਿਆ ਠੀਕ, ਜਾ ਲੈ ਜਾ ਇਹਨੂੰ, ਕਿਉਂ ਇਹ ਨਾਮ ਦਾ ਪ੍ਰਤਾਪ ਹੈ। ਸਤਿਗੁਰੂ ਕਹਿੰਦੇ ਨੇ ਸਾਡੇ ਗੁਰਸਿੱਖਾਂ ਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ, ਕਦੇ ਵੀ ਕੋਈ ਇਹੋ ਜਿਹੀ ਅਲਾਮਤ ਆ ਚਿੰਬੜਦੀ ਹੈ ਤਾਂ ਐਸੇ ਸ਼ਬਦ ਜਿਹੜੇ ਨੇ ਇਹਨਾਂ ਦਾ, ਜਿਵੇਂ ਦੁੱਖ ਭੰਜਣੀ ਸਾਹਿਬ ਗੁਟਕਾ ਬਣਾਇਆ ਕਿਸੇ ਪ੍ਰੇਮੀ ਨੇ, ਉਹ ਇਸੇ ਕਰਕੇ ਵੀ ਦੁੱਖ ਭੰਜਣੀ ਗੁਟਕਾ ਪੜ੍ਹਦੇ ਜਾਓ, ਪੜ੍ਹਦੇ ਜਾਓ ਪੋਥੀ, ਪੜ੍ਹਦੇ ਜਾਓ ਇਹੋ ਜਿਹੇ ਸ਼ਬਦ, ਪੜ੍ਹਦੇ ਜਾਓ, ਹੋਰ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ। ਸੋ ਪਟਿਆਲੇ ਜਿਵੇਂ ਕੋਈ ਪ੍ਰੇਮੀ ਹੈ, ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਸਹਿਜਧਾਰੀ ਸਿੱਖ ਆ ਹਿੰਦੂ ਵੀਰ, ਉਹ ਰੋਜ਼ ਮੱਥਾ ਟੇਕਣ ਆਉਂਦਾ, ਉਹ ਕਹਿੰਦਾ ਜਦੋਂ ਮੇਰਾ ਨਿਆਣਾ ਬਿਮਾਰ ਹੁੰਦਾ ਮੈਂ ਸ਼ੀਸ਼ੀ ਭਰ ਕੇ ਸਰੋਵਰ 'ਚੋਂ ਜਲ ਦੀ ਲੈ ਜਾਂਦਾ, ਮੈਂ ਡਾਕਟਰ ਕੋਲ ਨਹੀਂ ਜਾਂਦਾ, ਬਸ ਸਵੇਰੇ ਇੱਕ ਚਮਚਾ ਦੁਪਹਿਰੇ ਸ਼ਾਮ ਨੂੰ ਜਲ ਦਾ ਦੇ ਦੇਈਦਾ, ਨਿਆਣਾ ਠੀਕ ਹੋ ਜਾਂਦਾ। ਉਹਦੇ ਲੜਕੇ ਦੀ ਅੱਖਾਂ ਦੀ ਜੋਤ ਚਲੀ ਗਈ ਸੀ, ਇਹ ਹੋਣੀ ਕੋਈ ਗੱਲ 20 ਸਾਲ ਪੁਰਾਣੀ, ਉਦੋਂ ਦਾਸ ਉੱਥੇ ਸੇਵਾ ਵਿੱਚ ਸੀਗਾ, ਉਹ ਕਹਿੰਦਾ ਲੜਕੇ ਦੀ ਅੱਖਾਂ ਦੀ ਜੋਤ ਚਲੀ ਗਈ, ਬੈਠੇ ਬੈਠੇ ਇਕਦਮ ਹਨੇਰਾ ਹੋ ਗਿਆ, ਘਰ ਦੇ ਘਬਰਾ ਗਏ, ਕੋਈ ਕਿਸੇ ਹੋਸਪਿਟਲ ਚੱਲੋ, ਐਮਰਜੈਂਸੀ ਲੈ ਕੇ ਚੱਲੋ। ਕਹਿੰਦਾ ਕੋਈ ਲੋੜ ਨਹੀਂ ਹੈ, ਗੁਰੂ ਤੇਗ ਬਹਾਦਰ ਸਾਹਿਬ ਹੈਗੇ ਆ। ਕਹਿੰਦਾ ਉਸੇ ਵਕਤ ਹੈੱਡ ਗ੍ਰੰਥੀ ਨੂੰ ਮਿਲਿਆ ਜਾ ਕੇ, ਕਹਿੰਦਾ ਸਾਡੇ ਘਰੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰੋ। ਸਿੰਘ ਗਏ, ਜਦੇ ਅਖੰਡ ਪਾਠ ਪ੍ਰਕਾਸ਼ ਕੀਤਾ, ਹੈੱਡ ਗ੍ਰੰਥੀ ਭਾਈ ਸੁਖਦੇਵ ਸਿੰਘ ਜੀ ਹੁਣ ਵੀ ਉੱਥੇ ਹੈਗੇ ਆ, ਉਹਨਾਂ ਨੂੰ ਪੁੱਛ ਲਓ ਜਾ ਕੇ। ਭਾਈ ਸੁਖਦੇਵ ਸਿੰਘ ਜੀ ਕਹਿੰਦੇ ਭੋਗ ਪਿਆ, ਕਹਿੰਦੇ ਮੈਂ ਅਰਦਾਸ ਕਰਕੇ ਜਾਂ ਜਕਾਰਾ ਛੱਡਿਆ, ਉਹ ਲੜਕਾ ਕਹਿੰਦਾ ਪਿਤਾ ਜੀ ਮੈਨੂੰ ਦਿਖਣ ਲੱਗ ਪਿਆ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤਾਂ ਬਹੁਤਿਆਂ ਨੂੰ ਨੇਤਰਾਂ ਦੀ ਜੋਤ ਬਖਸ਼ਿਸ਼ ਕਰਦੇ ਨੇ, ਬੜੀ ਕਿਰਪਾ ਕਰਦੇ ਨੇ, ਵਿਸ਼ਵਾਸ ਦੀ ਗੱਲ ਹੈ। ਸੋ ਮਹਾਰਾਜ ਕਹਿੰਦੇ ਜਗਿਆਸੂ ਦੀ ਵਿਵਸਥਾ, ਮਹਾਤਮਾ ਕਹਿੰਦੇ ਨੇ ਕਿ ਪ੍ਰਭੂ ਨੇ ਹਰ ਜਨ ਜਿਹੜਾ ਜਗਿਆਸੂ ਨੂੰ ਸੰਸਾਰਕ ਬੰਧਨਾਂ ਤੋਂ ਛੁਡਾ ਲਿਆ, ਮਹਾਤਮਾ ਆਖਦੇ ਜਿਸ ਵੇਲੇ ਮੇਰਾ ਮਨ ਪ੍ਰੀਤਮ ਪਰਮੇਸ਼ਰ ਨਾਲ ਮੰਨਿਆ ਗਿਆ, ਤਾਦੀ ਵਿਆਦੀ ਉਪਾਧੀ ਰੂਪ ਤਿੰਨ ਪ੍ਰਕਾਰ ਦਾ ਤਾਪ ਨਾਮ ਰੂਪ ਵਿਆਹ ਖਾ ਕੇ ਮਰ ਗਿਆ। ਆਦੀ ਹੁੰਦੀ ਆ ਮਨ ਆਸਰੇ ਕੋਈ ਰੋਗ ਹੋਣਾ, ਵਿਆਧੀ ਹੁੰਦੀ ਸਰੀਰ ਕਰਕੇ ਫੋੜਾ ਫਿਣਸੀ ਬੁਖਾਰ ਹੋਣਾ, ਉਪਾਧੀ ਹੁੰਦੀ ਬਾਹਰੋਂ ਕਿਸੇ ਚੀਜ਼ ਦਾ ਪ੍ਰਭਾਵ ਪੈ ਜਾਣਾ, ਪਾਲਾ ਹੁੰਦਾ ਜਿਹੜੀ ਆ ਇਸ ਪ੍ਰਕਾਰ ਬਹੁਤ ਜ਼ਿਆਦਾ ਜੜਤਾ ਹੋਣੀ, ਤਾਊ ਹੁੰਦਾ ਤ੍ਰਿਸ਼ਨਾ, ਤ੍ਰਿਸ਼ਨਾ ਰੂਪੀ ਅਗਨੀ ਵੀ ਕੁਛ ਨਹੀਂ ਵਿਆਪਦੀ। ਰਾਮ ਨਾਮ ਦੇ ਗੁਣ ਗਾਉਣ ਨਾਲ, ਸਤਿਗੁਰਾਂ ਦੇ ਚਰਨ ਕਮਲਾਂ ਦੀ ਸ਼ਰਨ ਗ੍ਰਹਿਣ ਕਰਨ ਨਾਲ ਮਾਇਆ ਰੂਪੀ ਡੈਣ ਦੀ ਦ੍ਰਿਸ਼ਟੀ ਵੀ ਨਹੀਂ ਲੱਗਦੀ। ਸੋ ਇਸ ਪ੍ਰਕਾਰ ਚੀਜ਼ਾਂ ਤਾਂ ਬਹੁਤ ਸਾਰੀਆਂ ਹਨ। ਬਹੁਤ ਸਾਰੇ ਲੋਕ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਸ਼ੁਰੂ ਕੀਤੀ ਹੈ। ਸਾਡੇ ਖੁਦ ਦੇ ਸਿੱਖਾਂ ਨੂੰ ਨਹੀਂ ਪਤਾ ਵੀ ਬਾਣੀ 'ਚ ਕੀ ਲਿਖਿਆ ਹੋਇਆ, ਉਹ ਫਿਰ ਕਈ ਗੱਲਾਂ ਜਿਵੇਂ ਕਹਿੰਦੇ ਨਜ਼ਰ ਲੱਗ ਜਾਂਦੀ ਹੈ ਤਾਂ ਕਹਿੰਦੇ ਇਹ ਗੱਲਾਂ ਹੁੰਦੀਆਂ ਨੇ। ਪਰ ਮਹਾਰਾਜ ਨੇ ਲਿਖ ਦਿੱਤਾ ਇੱਥੇ, ਕਹਿੰਦੇ ਡਾਕੀ ਕੋ ਡਾਇਣ ਦੀ ਜਿਹੜੀ ਚਿੱਤ ਦ੍ਰਿਸ਼ਟੀ ਉਹ ਵੀ ਨਹੀਂ ਲੱਗਦੀ। ਸੋ ਇਸ ਪ੍ਰਕਾਰ ਮਾਰੂ ਰਾਗ ਦੇ ਵਿੱਚ ਵੀ ਸ਼ਬਦ ਮਹਾਰਾਜ ਨੇ ਫਰਮਾਨ ਕੀਤਾ, ਫੂਟੋ ਆਂਡਾ ਭਰਮ ਕੰਮਨ ਹੈ ਭਾਇਆ ਪ੍ਰਗਾਸ, ਕਾਟੀ ਬੇਰੀ ਪਗਾ ਤੇ ਗੁਰ ਕਿੰਨੀ ਬੰਦ ਖਲਾਸ, ਆਵਣ ਜਾਣ ਰਹੇ ਹੋ ਤਪਤ ਕੜਾਹਾ ਬੁੱਝ ਗਿਆ, ਗੁਰ ਸੀਤਲ ਨਾਮ ਦੀ ਉਹ ਜਬ ਤੇ ਸਾਧੂ ਸੰਗ ਪਾਇਆ ਤਾਂ ਛੋੜ ਗਏ ਨਿਗਹਾਰ। ਇਹ ਨਿਗਹਾਰ ਅੱਖਰ ਉਹੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮੁੱਖ ਰੂਪ ਦੇ ਵਿੱਚ ਤਾਂ ਸ਼ਬਦ ਪੜ੍ਹੀ ਜਾਓ, ਬਾਣੀ ਪੜ੍ਹੀ ਜਾਓ, ਸਭ ਚੌਪੀ ਸਾਹਿਬ ਦਾ ਪਾਠ ਆਪਣੇ ਆਪ ਹੀ ਕਲੀਅਰ ਕਰਨਾ ਸਭ ਕੁਛ। ਸੰਤ ਪ੍ਰਸਾਦ ਭਏ ਕਿਰਪਾਲਾ ਹੋਏ ਆਪ ਸਹਾਏ, ਗੁਣ ਨਿਧਾਨ ਨਿਤ ਗਾਵੈ ਨਾਨਕ ਸਹਿਸਾ ਦੁੱਖ ਮਿਟਾਏ। ਸੰਤਾਂ ਦੀ ਅਨੁਗ੍ਰਹ ਹੁੰਦੀ ਵਿਸ਼ੇਸ਼ ਕਿਰਪਾ ਕਰਕੇ, ਜਦੋਂ ਪਰਮੇਸ਼ਰ ਕਿਰਪਾਲੂ ਹੋਏ ਤਾਂ ਆਪ ਹੀ ਸਹਾਇਤਾ ਕਰਨ ਵਾਲੇ ਹੋਏ ਨੇ। ਮਹਾਰਾਜ ਕਥਨ ਕਰਦੇ ਰੋਜ਼ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਦੇ ਗੁਣ ਗਾਵੇ ਤਾਂ ਸੰਸਾ ਤੇ ਦੁੱਖ ਆਪੇ ਹੀ ਮਿਟ ਜਾਂਦੇ ਨੇ। ਹੁਣ ਕਹਿੰਦੇ ਦਵਾਈ ਵੀ ਖਾ ਲਓ, ਆਸਾ ਮਹੱਲਾ ਪੰਜਵਾਂ। ਆਸਾ ਰਾਗ ਪੰਜਵੇਂ ਪਾਤਸ਼ਾਹ ਦਵਾਈ ਰੂਪ ਦੱਸਦੇ ਨਾਮ ਨੂੰ। ਔਖਦ ਖਾਇਓ ਹਰ ਕੋ ਨਾਉ, ਸੁਖ ਪਾਏ ਦੁੱਖ ਬਿਨਸਿਆ ਥਾਉ। ਸਿੱਖਾਂ ਨੇ ਬੇਨਤੀ ਕੀਤੀ ਸੁੱਖ ਕਿਹੜਾ ਇਨਸਾਨ ਪ੍ਰਾਪਤ ਕਰਦਾ। ਮਹਾਰਾਜ ਕਹਿੰਦੇ ਜਿਸ ਪੁਰਸ਼ ਨੇ ਹਰੀ ਨਾਮ ਰੂਪੀ ਦਵਾਈ ਔਸ਼ਧੀ ਨੂੰ ਖਾਧਾ, ਨਾਮ ਹੀ ਦਵਾਈ ਅਸਲ ਵਿੱਚ, ਉਹਦਾ ਦੁੱਖਾਂ ਦਾ ਥਾਂ ਗਿਆਨ ਜਿਹੜਾ ਸੀ ਬਿਨਸ ਗਿਆ, ਨਾਸ ਹੋ ਗਿਆ। ਸੋ ਜਿਸ ਦਾ ਗਿਆਨ ਨਾਸ ਹੋ ਗਿਆ ਉਹਨੇ ਸੁੱਖ ਪ੍ਰਾਪਤ ਕਰ ਲਿਆ। ਸੁੱਖ ਪਾਏ ਦੁੱਖ ਬਿਨਸਿਆ ਥਾਉ, ਇਹ ਦੁੱਖਾਂ ਦਾ ਥਾਂ ਅਸਲ ਵਿੱਚ ਅਗਿਆਨ ਹੈ। ਮਹਾਰਾਜ ਕਹਿੰਦੇ ਅਗਿਆਨ ਕਰਕੇ ਹੀ ਬੰਦਾ ਦੁਖੀ ਹੁੰਦਾ। ਤਾਪ ਗਿਆ ਬਚਨ ਗੁਰ ਪੂਰੇ, ਆਨੰਦ ਪਿਆ ਸਭ ਮਿਟੇ ਵਿਸੂਰੇ ਰਹਾਓ। ਜਦੋਂ ਪੂਰੇ ਗੁਰਾਂ ਦੇ ਬਚਨਾਂ ਦੁਆਰਾ ਆਦੀ ਵਿਆਧੀ ਉਪਾਧੀ ਰੂਪ ਤਾਪ ਦੂਰ ਹੋ ਗਿਆ ਤਾਂ ਆਨੰਦ ਪ੍ਰਾਪਤ ਹੋਇਆ ਤੇ ਸਾਰੇ ਵਿਸੂਰੇ ਜਿਹੜੇ ਝੋਰੇ ਸੀ ਉਹ ਮਿਟ ਗਏ। ਆਦੀ ਵਿਆਧੀ ਉਪਾਧੀ ਨੂੰ ਆਪਾਂ ਤੀਨੇ ਤਾਪ ਕਹਿੰਦੇ, ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ। ਜੀ ਜੰਤ ਸਗਲ ਸੁਖ ਪਾਇਆ, ਪਾਰ ਬ੍ਰਹਮ ਨਾਨਕ ਮਨ ਧਿਆਇਆ। ਸੂਖਮ ਸਥੂਲ ਸਭ ਜੀ ਜੰਤਾਂ ਨੇ ਸੁਖ ਪ੍ਰਾਪਤ ਕੀਤਾ। ਜਿਸ ਵੇਲੇ ਮਨ ਵਿੱਚ ਪਾਰ ਬ੍ਰਹਮ ਨੂੰ ਧਿਆਉਣਾ ਕੀਤਾ ਸਾਰਿਆਂ ਨੂੰ ਸੁਖ ਹੋਇਆ। ਇਹ ਸ਼ਬਦ ਸਿਰਫ 6 ਪੰਗਤੀਆਂ ਨੇ। ਮਹਾਰਾਜ ਨੇ ਤਾਂਹੀਓ ਬੜੇ ਹਿਸਾਬ ਨਾਲ ਪੰਗਤੀਆਂ ਲਿਖੀਆਂ ਕਿ ਸ਼ਬਦ ਕੰਠ ਕਰਨਾ ਵੀ ਕੋਈ ਜ਼ਿਆਦਾ ਔਖਾ ਨਾ ਲੱਗੇ ਗੁਰਸਿੱਖਾਂ ਨੂੰ, ਅਤੇ ਹਰ ਵਕਤ ਗੁਰਸਿੱਖ ਪੜ੍ਹਦੇ ਵੀ ਰਹਿਣ। ਕਿਸੇ ਵੀ ਬਿਮਾਰੀ ਲਈ ਔਖਦ ਖਾਇਓ ਹਰ ਕੋ ਨਾਉ, ਕਹਿੰਦੇ ਪੜ੍ਹਦੇ ਜਾਓ ਸ਼ਬਦ। ਸ਼ਬਦ ਦਾ ਮਤਲਬ ਗੁਰੂ, ਗੁਰੂ ਸਾਹਿਬ ਜੀ ਆਪ ਕਿਰਪਾ ਕਰਦੇ ਸ਼ਬਦ ਦੇ ਪੜ੍ਹਨ ਨਾਲ। ਸ਼ਬਦ ਗੁਰੂ ਹੈ ਸਾਡਾ, ਸਤਿਗੁਰੂ ਨੇ ਸ਼ਬਦ ਰੂਪ ਧਾਰਨ ਕੀਤਾ ਹੋਇਆ। ਆਸਾ ਮਹੱਲਾ ਪੰਜਵਾਂ, ਬਾਂਛਤ ਨਾਹੀ ਸੋ ਬੇਲਾ ਆਈ, ਬਿਨ ਹੁਕਮੈ ਕਿਉਂ ਬੁੱਝੈ ਬੁਝਾਈ। ਜਿਸ ਮਰਨ ਦੇ ਵੇਲੇ ਨੂੰ ਇਹ ਜੀਵ ਬਾਂਛਤ ਤੋਂ ਭਾਵ ਨਹੀਂ ਚਾਹੁੰਦਾ, ਬਾਂਛਤ ਨਾਹੀ ਸੋ ਬੇਲਾ ਆਈ, ਉਹੀ ਮਰਨ ਦਾ ਵੇਲੇ ਨੂੰ ਜ਼ਰੂਰ ਆ ਕੇ ਮਿਲਦਾ। ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਕਾਲ ਰੂਪੀ ਅਗਨੀ ਕਿਸ ਤਰ੍ਹਾਂ ਬੁਝਾਈ ਹੋਈ ਬੁੱਝ ਸਕੇ, ਬੁੱਝ ਨਹੀਂ ਸਕਦੀ। ਬਿਨ ਹੁਕਮੈ ਕਿਉਂ ਬੁੱਝੈ ਬੁਝਾਈ, ਪਹਿਲਾਂ ਆਪਾਂ ਬੁੱਝੇ ਕੱਸ ਕੇ ਕਰ ਗਏ ਸੀ, ਪ੍ਰਕਰਨ ਦਾ ਨਾਂ ਪਤਾ ਹੋਣ ਕਰਕੇ ਬੁੱਝੇ ਪਾਠ ਕਰਤਾ, ਪਰ ਪ੍ਰਕਰਨ ਹੈ ਅਗਨੀ ਦੇ ਬੁਝਾਉਣ ਦਾ, ਇਸ ਕਰਕੇ ਉਦੋਂ ਹੀ ਪੋਲਾ ਪਾਠ ਬੋਲੋ ਬੁੱਝੈ ਬੁਝਾਈ। ਸੋ ਇਸ ਨੂੰ ਭਜਨ ਸਿਮਰਨ ਕਰਨ ਦੀ ਬੁੱਝ ਨਹੀਂ ਆਈ ਤਾਂ ਕਿਵੇਂ ਕਾਲ ਰੂਪੀ ਅਗਨੀ ਬੁੱਝੇ। ਜਿਸ ਸਰੀਰ ਨੂੰ ਕਾਲ ਨੇ ਹਰ ਹਰ ਕਰਨਾ ਨਾਸ ਕਰਨਾ, ਇਹ ਸਰੀਰ ਕਿਹੜਿਆਂ ਤੱਤਾਂ ਕਰਕੇ ਰਚਿਆ ਹੋਇਆ? ਸਤਿਗੁਰੂ ਜੀ ਫਰਮਾਉਂਦੇ ਹਨ, ਠੰਡੀ ਤਾਤੀ ਮਿੱਟੀ ਖਾਈ। ਠੰਡੀ ਹੁੰਦੀ ਜਲ, ਤਾਤੀ ਹੁੰਦੀ ਅਗਨੀ, ਮਿੱਟੀ ਹੁੰਦੀ ਪ੍ਰਿਥਵੀ, ਖਾ ਹੁੰਦਾ ਆਕਾਸ਼, ਈ ਹੁੰਦੀ ਪੌਣ। ਇਹਨਾਂ 5 ਤੱਤਾਂ ਕਰਕੇ ਸਰੀਰ ਰਚਿਆ ਹੋਇਆ। ਠੰਡੀ ਹੁੰਦੀ ਸਤੋ ਗੁਣ, ਤਾਤੀ ਹੁੰਦੀ ਤਮੋ ਗੁਣ, ਮਿੱਟੀ ਹੈ ਰਜੋ ਗੁਣ। ਇਹਨਾਂ 3 ਗੁਣਾਂ ਰਚਿਤ ਕਰਕੇ ਸਰੀਰ ਇਸ ਨੂੰ ਕਾਲ ਖਾ ਰਿਹਾ। ਸੋ ਇਸ ਮਿੱਟੀ ਰੂਪ ਦੇਹ ਨੂੰ ਠੰਡ ਦੀ ਮੌਸਮ ਵਿੱਚ ਸਰਦੀ ਖਾਂਦੀ ਹੈ, ਤਾਤੀ ਹੁੰਦੀ ਗਰਮੀ ਦੇ ਮੌਸਮ ਗਰਮੀ ਖਾਂਦੀ ਹੈ, ਉਹ ਆਤਮਾ ਨਿਰਲੇਪ ਹੈ, ਨਾ ਉਹਨੂੰ ਠੰਡ ਖਾਂਦੀ ਆ ਨਾ ਉਹਨੂੰ ਗਰਮੀ ਖਾਂਦੀ ਆ, ਕਿਉਂਕਿ ਉਹ ਬ੍ਰਹਮ ਨਾ ਬਾਲਕ ਹੈ ਨਾ ਬੁੱਢਾ। ਜਿਸ ਵੇਲੇ ਜੀਵ ਆਤਮਾ ਨਿਕਲਦਾ ਤਾਂ ਉਸ ਵੇਲੇ ਦੇਹ ਦੀ ਕੀ ਹਾਲਤ ਹੁੰਦੀ ਹੈ? ਮਹਾਰਾਜ ਕਹਿੰਦੇ ਕਈ ਤਾਂ ਠੰਡੀ ਜਲ ਪ੍ਰਵਾਹ ਕਰਦੇ ਆ, ਕਈ ਤਾਤੀ ਅੱਗ 'ਚ ਸੰਸਕਾਰ ਕਰਦੇ ਆ, ਕਈ ਮਿੱਟੀ 'ਚ ਦੱਬ ਦਿੰਦੇ ਨੇ। ਇਹ ਇੱਕ ਪੰਕਤੀ 'ਚ ਹੀ ਸਾਰੇ ਅਰਥ ਨੇ, ਠੰਡੀ ਤਾਤੀ ਮਿੱਟੀ ਖਾਈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਾਲ ਦੇਹ ਦਾ ਜਿਹੜਾ ਖਾਈ ਹੁੰਦਾ ਖਾ ਗਿਆ, ਪਵਾ ਭਾਵ ਹੋ ਗਈ, ਨਾਸ਼ ਹੋ ਗਈ। ਕਿਉਂਕਿ ਜਦ ਪ੍ਰਿਥਵੀ ਵਿੱਚ ਦੱਬਦੇ ਨੇ ਤਾਂ ਮਿੱਟੀ ਖਾ ਜਾਂਦੀ ਸਰੀਰ ਨੂੰ, ਬਾਅਦ 'ਚ ਹੱਡੀਆਂ ਹੀ ਨਿਕਲਦੀਆਂ ਉੱਥੋਂ। ਦੂਜੀ ਬਦਲ ਥੋੜ੍ਹੀ ਦੇਹੀ ਹੈ। ਕਈ ਪੁਰਸ਼ ਦੇਹ ਦੀ ਦਸ਼ਾ ਪੰਜ ਤਰ੍ਹਾਂ ਦੀ ਮੰਨਦੇ ਨੇ, ਕਈ ਠੰਡੀ ਜਲ ਪ੍ਰਵਾਹ ਕਰਦੇ ਨੇ, ਕਈ ਤਾਤੀ ਹੁੰਦਾ ਅੱਗ 'ਚ ਸੰਸਕਾਰ ਕਰਦੇ ਨੇ, ਕਈ ਹੁੰਦਾ ਮਾਟੀ ਪ੍ਰਿਥਵੀ 'ਚ ਦੱਬਦੇ ਨੇ, ਕਈ ਖਾ ਆਕਾਸ਼ ਦਾਹ ਕਰਦੇ ਨੇ ਜੋ ਬ੍ਰਿਛਾਂ ਨਾਲ ਟੰਗ ਦਿੰਦੇ। ਕਈ ਇਹ ਕਈ ਧਰਮਾਂ 'ਚ ਆਉਂਦੇ ਕਿ ਦਰਖਤ ਨਾਲ ਟੰਗ ਦਿਓ ਅਖੇ ਪੰਛੀ ਖਾ ਲੈਣਗੇ ਹੌਲੀ ਹੌਲੀ ਇਹਨੂੰ, ਕਈ ਵੀ ਭਲਾ ਹੁੰਦਾ। ਅਤੇ ਕਈ ਹੁੰਦਾ ਈ ਹੁੰਦਾ ਪਾਉਣ, ਪਾਉਣ ਦਾਹ ਕਰਦੇ, ਜੰਗਲਾਂ 'ਚ ਮੁਰਦੇ ਨੂੰ ਰੱਖ ਆਉਂਦੇ ਆ, ਅਤੇ ਉਹ ਚੇਤਨ ਇਹਨਾਂ ਗੱਲਾਂ ਤੋਂ ਰਹਿਤਾ, ਕਿਉਂਕਿ ਭਾਈ ਉਹ ਚੇਤਨ ਨਾ ਬਾਲਕ ਹੈ ਨਾ ਬੁੱਢਾ। ਜੀਵ ਨੂੰ ਪਹਿਲੇ ਤਾਂ ਨਿਰਗੁਣ ਬ੍ਰਹਮ ਦੀ ਉਪਾਸ਼ਨਾ ਕਰਨੀ ਚਾਹੀਦੀ ਹੈ, ਜੇ ਨਾ ਹੋ ਸਕੇ ਤਾਂ ਸਰਗੁਣ ਦੀ ਉਪਾਸ਼ਨਾ ਕਰੇ, ਜੇ ਉਹ ਵੀ ਨਾ ਹੋ ਸਕੇ ਤਾਂ ਅਵਤਾਰਾਂ ਦੀ ਉਪਾਸ਼ਨਾ ਕਰੇ। ਤਾਤੀ ਤੋਂ ਭਾਵ ਜਮਨਾ ਅਤੇ ਠਾਂਡੀ ਤੋਂ ਭਾਵ ਪ੍ਰਵਾਹ ਵਿੱਚੋਂ ਜਿਹਨੇ ਮਿੱਟੀ ਖਾਧੀ ਹੈ, ਕਹਿੰਦੇ ਉਹ ਉਸ ਦੀ ਉਪਾਸ਼ਨਾ ਕਰਦਾ ਹੈ। ਉਹ ਇਸ ਪ੍ਰਕਾਰ ਨਾਲ ਜਿੰਨੇ ਜਿੰਨੇ ਅਰਥ ਕਈ ਧਰਮਾਂ ਦੇ ਹਿਸਾਬ ਨਾਲ ਮਹਾਰਾਜ ਕਹਿੰਦੇ ਇੱਕ ਪੰਕਤੀ 'ਚੋਂ ਸਾਰਾ ਕੁਝ ਜੋ ਵੀ ਕੱਢਣਾ ਚਾਹੇ ਉਹ ਕੱਢ ਸਕਦਾ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਨਾ ਬਾਲਾ ਬੁੱਢਾ ਭਾਈ ਰਹਾਓ। ਇਹ ਭਾਈ ਉਹ ਬ੍ਰਹਮ ਨਾ ਤਾਂ ਬਾਲਕ ਹੈ ਨਾ ਬੁੱਢਾ, ਉਹਦੇ ਸਰੂਪ ਵਿੱਚ ਵਧਣਾ ਘਟਣਾ ਨਹੀਂ ਹੈ। ਦਸਵੇਂ ਪਾਤਸ਼ਾਹ ਨੇ ਵੀ ਬਚਨ ਕੀਤਾ, ਜ਼ਮੀਨ ਜਮਾ ਕੇ ਵਿਖਿਆ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਕਹਿੰਦੇ ਨਾ ਉਹ ਪਰਮਾਤਮਾ ਬਾਲਾ ਨਾ ਬੁੱਢਾ ਭਾਈ। ਨਾਨਕ ਦਾਸ ਸਾਧ ਸਰਣਾਈ, ਗੁਰਪ੍ਰਸਾਦ ਭਉ ਪਾਰ ਪਰਾਈ। ਮਹਾਰਾਜ ਕਥਨ ਕਰਦੇ ਜਿਸ ਦਾਸ ਨੇ ਸੰਤਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਉਹ ਗੁਰਾਂ ਦੀ ਕਿਰਪਾ ਵਾਲਾ ਭੈਦਾਇਕ ਸੰਸਾਰ ਪਾਰ ਕਰ ਲੈਂਦਾ, ਕਿਉਂਕਿ ਮਹਾਤਮਾ ਨੇ ਆਪ ਤਾਂ ਕੀਤਾ ਹੀ ਹੁੰਦਾ ਸੰਸਾਰ ਸਾਗਰ ਪਾਰ। ਮਹਾਤਮਾ ਨੇ ਆਪ ਕਿਵੇਂ ਕਰ ਲਿਆ? ਕਹਿੰਦੇ ਆਪ ਨਹੀਂ ਕੀਤਾ, ਗੁਰੂ ਸਾਹਿਬ ਦੀ ਓਟ ਲਈ ਹੈ ਉਹਨੇ। ਅਸਲ ਮੂਲ ਰੂਪ 'ਚ ਤਾਂ ਗੁਰੂ ਸਾਹਿਬ ਨੇ ਸਾਰਾ ਕੁਛ। ਅਸਲ ਵਿੱਚ ਤਾਂ ਜਿੰਨੇ ਵੀ ਦੁਨੀਆਂ 'ਚ ਸੰਤ ਮਹਾਤਮਾ ਪੂਰਨ ਪੁਰਸ਼ ਹੋਏ ਨੇ, ਸਾਰੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਬਣੇ ਨੇ। ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸ਼੍ਰੋਮਣੀ ਹੈ, ਇਸ ਕਰਕੇ ਹੈ ਭਾਈ।